ਸਾਚ ਨਯੋ ਤਿਨ ਪ੍ਰੀਤਮਾ ਜਿਨ ਮਨ ਉਠਾ ਆਪ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਪਿਆਰੇ ਜੀਓ, ਬਈ ਉਹਨਾਂ ਦਾ ਸਾਚ ਨਯੋ ਤਿਨ ਪ੍ਰੀਤਮਾ, ਉਹਨਾਂ ਪ੍ਰਭੂ ਪਿਆਰਿਆਂ ਦਾ ਉਸ ਵਾਹਿਗੁਰੂ ਦੇ ਨਾਲ ਸੱਚਾ ਪ੍ਰੇਮ ਹੁੰਦਾ ਹੈ ਜਿਨ ਮਨ ਬੁਠਾ ਆਪ ਜੀਓ, ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪਰਮਾਤਮਾ ਆਪ ਆ ਕੇ ਵਸ ਗਿਆ ਹੈ ਤੇ ਉਹਨਾਂ ਪ੍ਰਭੂ ਪਿਆਰਿਆਂ ਦਾ ਉਹਦੇ ਨਾਲ ਸੱਚਾ ਪ੍ਰੇਮ ਹੁੰਦਾ ਹੈ।
ਗੁਣ ਸਾਜੀ ਤਿੰਨ ਸੰਗ ਬਸੇ ਆਠ ਪੈਰ ਪ੍ਰਭ ਜਾਪ ਜੀਓ।
ਤੇ ਜਿਹੜੇ ਦੈਵੀ ਗੁਣਾਂ ਦੀ ਸਾਂਝ ਕਰਨ ਵਾਲੇ ਗੁਰਸਿੱਖ ਮਾਈ ਭਾਈ ਨੇ ਫਿਰ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਵਸਦੇ ਹਨ ਜਿਨ੍ਹਾਂ ਦਾ ਉਸ ਵਾਹਿਗੁਰੂ ਨਾਲ ਸੱਚਾ ਪ੍ਰੇਮ ਲੱਗਿਆ ਹੁੰਦਾ, ਉਹਨਾਂ ਦੀ ਸੰਗਤ ਵਿੱਚ ਉਹ ਵਸਦੇ ਨੇ। ਆਠ ਪਹਿਰ ਪ੍ਰਭ ਜਾਪ ਜੀਓ ਤੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਕਰਦੇ ਕੀ ਨੇ? ਸਤਿਗੁਰੂ ਫਰਮਾਉਂਦੇ ਨੇ ਹੇ ਪਿਆਰੇ ਜੀਓ, ਅੱਠੇ ਪੈਰ ਉਹ ਵਾਹਿਗੁਰੂ ਦਾ ਨਾਮ ਜਪਦੇ ਹਨ।
ਰੰਗ ਰਤੇ ਪਰਮੇਸ਼ਰ ਹੈ ਬਿਨਸੇ ਸਗਲ ਸੰਤਾਪ ਜੀਓ।
ਹੇ ਪਿਆਰੇ ਜੀਓ, ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਜਿਸ ਦਾ ਫਲ ਇਹ ਹੁੰਦਾ ਹੈ ਬਿਨਸੇ ਸਗਲ ਸੰਤਾਪ ਜੀਓ। ਫਿਰ ਉਹਨਾਂ ਦੇ ਸਾਰੇ ਹੀ ਸੰਤਾਪ, ਸਾਰੇ ਤਾਪ, ਆਦਿ ਵਿਆਦੀ ਉਪਾਧੀ ਤੇ ਸਾਰੇ ਝੋਰੇ, ਸਾਰੇ ਫਿਕਰ, ਸਾਰੇ ਸਾੜੇ ਖਤਮ ਹੋ ਜਾਂਦੇ ਹਨ।
ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਹੇ ਵਾਹਿਗੁਰੂ, ਤੂੰ ਕਰਤਾ ਪੁਰਖ ਹੈ, ਤੂੰ ਸਭ ਕੁਝ ਕਰਨ ਕਰਾਉਣ ਵਾਲਾ ਹੈ, ਤੂੰ ਹੀ ਇੱਕ ਅਦਵੈਤ ਸਰੂਪ ਹੈ ਤੇ ਤੂੰ ਹੀ ਅਨੇਕਾਂ ਰੂਪ ਧਾਰਨ ਕਰਨ ਵਾਲਾ ਹੈ ਹੇ ਪਿਆਰੇ ਜੀਓ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਸਰਵ ਕਲਾ ਸਮਰੱਥ ਹੈ। ਅਨਕ ਰੂਪ ਖਿਨ ਮਾਹੀ ਕੁਦਰਤ ਧਾਰਦਾ, ਉਹ ਆਪਣੀ ਇੱਛਾ ਅਨੁਸਾਰ ਤੇ ਜਿੰਨੇ ਮਰਜ਼ੀ ਸਰੂਪ ਧਾਰਨ ਕਰ ਲਵੇ ਤੇ ਫਿਰ ਉਹ ਵਾਹਿਗੁਰੂ ਵਾਸਤਵ ਦੇ ਵਿੱਚ ਇੱਕੋ ਹੀ ਸਰੂਪ ਹੈ ਤੇ ਤੂੰ ਹੈ ਏਕ ਅਨੇਕ ਜੀਓ। ਅਨੇਕ ਹੈ ਫਿਰ ਏਕ ਹੈ, ਉਹ ਅਨੇਕਾਂ ਰੂਪ ਧਾਰਨ ਕਰਕੇ ਫਿਰ ਇੱਕ ਹੀ ਰਹਿੰਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿੱਛੇ ਬੜੀਆਂ ਸੁੰਦਰ ਉਦਾਹਰਣਾਂ ਦਿੱਤੀਆਂ ਸਨ, ਜਿਵੇਂ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਵੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਜਿਵੇਂ ਬਾਜੀਗਰ ਕੋਈ ਬਾਜੀ ਖੇਡ ਪਾਉਂਦਾ ਹੈ, ਅਨੇਕਾਂ ਤਰ੍ਹਾਂ ਦੇ ਸਵਾਂਗ ਰਚ ਰਚ ਕੇ ਉਹ ਕਈ ਤਰ੍ਹਾਂ ਦੀਆਂ ਖੇਡਾਂ ਖੇਡਦਾ ਹੈ ਤੇ ਪਰ ਜਦੋਂ ਸਾਰੇ ਸਵਾਂਗ ਲਾ ਦਿੰਦਾ ਹੈ ਤੇ ਫਿਰ ਉਹ ਇਕੱਲਾ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਉਹ ਵਾਹਿਗੁਰੂ ਅਨੇਕਾਂ ਰੂਪ ਧਾਰਨ ਕਰਕੇ ਤੇ ਫਿਰ ਇੱਕ ਹੀ ਰੂਪ ਰਹਿੰਦਾ ਹੈ, ਐਸਾ ਵਾਹਿਗੁਰੂ ਪਰਮੇਸ਼ਰ ਦਾ ਸੁਭਾਅ ਹੈ।
ਤੂੰ ਸਮਰੱਥ ਤੂੰ ਸਰਵਮੈ ਤੂੰ ਹੈ ਬੁੱਧ ਵਿਵੇਕ ਜੀਓ।
ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਰਵ ਸ਼ਕਤੀਮਾਨ ਹੈ ਤੇ ਤੂੰ ਸਾਰਿਆਂ ਦੇ ਵਿੱਚ ਵਸ ਰਿਹਾ ਹੈ, ਤੂੰ ਹੈ ਬੁੱਧ ਵਿਵੇਕ ਜੀਓ। ਹੇ ਵਾਹਿਗੁਰੂ, ਤੂੰ ਹੀ ਵਿਵੇਕ ਬੁੱਧੀ ਦਾ ਮਾਲਕ ਹੈ, ਜਿਹੜੀ ਜੀਵਿਸ਼ ਦੀ ਏਕਤਾ ਵਾਲੀ ਬੁੱਧੀ ਹੈ, ਗਿਆਨ ਹੈ, ਉਹਨੂੰ ਦੇਣ ਵਾਲਾ ਦਾਤਾ ਤੂੰ ਹੈ।
ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ, ਤੂੰ ਭਗਤ ਜਨਾ ਦੀ ਓਟ ਹੈ ਤੇ ਮੈਂ ਹਮੇਸ਼ਾ ਲਈ ਤੇਰਾ ਨਾਮ ਜਪਦਾ ਰਵਾਂ, ਇਹ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਤੂੰ ਮੈਨੂੰ ਸਿਮਰਨ ਦੀ ਦਾਤ ਬਖਸ਼, ਹਰ ਵੇਲੇ ਮੈਂ ਤੇਰਾ ਨਾਮ ਹੀ ਜਪਦਾ ਰਵਾਂ।
ਰਾਗ ਸੂਹੀ ਮਹੱਲਾ ਪੰਜਵਾਂ ਹਸਤਪਦੀਆ ਘਰ ਦਸਵਾਂ ਕਾਫੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈ ਵੀ ਤਹਿਨ ਜੀ ਕਾਢੀਆ।
ਲਹੁਣ ਅੱਗੇ ਫੇਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਰਾਗ ਸੂਹੀ ਦੇ ਅੰਦਰ ਅਸ਼ਟਪਦੀਆਂ ਸਰਲੇਖ ਵਾਲੀ ਬਾਣੀ ਉਚਾਰਨ ਕਰਦੇ ਹਨ ਤੇ ਕਰ ਦਸਵਾਂ, ਇਹਨੂੰ ਦਸਵੇਂ ਕਰ ਸੁਰਤਾਲ ਵਿੱਚ ਗਾਵਿਆ ਹੈ ਤੇ ਕਾਫੀ, ਇਹ ਵੀ ਇੱਕ ਸੰਪੂਰਨ ਰਾਗਣੀ ਦਾ ਨਾਮ ਵੀ ਹੈ ਤੇ ਕਾਵ ਰਚਨਾ ਦੇ ਵਿੱਚ ਕਾਫੀ ਛੰਦ ਵੀ ਹੈ, ਕਿਉਂਕਿ ਪਿੱਛੇ ਰਾਗ ਸੂਹੀ ਤੇ ਨਾਲ ਕਾਫੀ ਸ਼ੰਤ ਇਹ ਗੁਰੂ ਮਹਾਰਾਜ ਨੇ ਪਿੱਛੇ ਵੀ ਉਚਾਰਨ ਕੀਤੇ ਨੇ ਤੇ ਹੋਰ ਵੀ ਕਈ ਥਾਵਾਂ ਤੇ ਗੁਰੂ ਮਹਾਰਾਜ ਨੇ ਕਾਫੀ ਸ਼ੰਤ ਨੂੰ ਤੇ ਦੂਸਰੇ ਰਾਗਾਂ ਦੇ ਵਿੱਚ ਸਮਿਲਿਤ ਕਰਕੇ ਹੀ ਉਚਾਰਨ ਕੀਤਾ ਹੈ। ਇੱਥੇ ਰਾਗ ਸੂਹੀ ਵਿੱਚ ਤੇ ਕਾਫੀ ਰਾਗਣੀ ਨੂੰ ਸਮਿਲਿਤ ਕਰਕੇ ਹੀ ਉਚਾਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ, ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਪਤੀ ਸਤੀ ਰੂਪਕ ਦੇ ਵਿੱਚ ਉਸ ਪ੍ਰਭੂ ਦੇ ਪਿਆਰ ਦੀ ਬੜੀ ਸੋਹਣੀ ਇੱਕ ਮਿਸਾਲ ਪੇਸ਼ ਕੀਤੀ ਹੈ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਓ। ਜਿਵੇਂ ਕੋਈ ਸੁਹਾਗਣ ਇਸਤਰੀ ਆਪਣੇ ਪਤੀ ਨੂੰ ਪਰਮੇਸ਼ਰ ਸਮਝ ਕੇ ਉਹਦੀ ਸੇਵਾ ਟਹਿਲ ਕਰਦੀ ਹੈ ਤੇ ਹਉ ਨਾ ਛੋਡੋ ਕੰਤ ਪਾਸਰਾ, ਇਸੇ ਤਰ੍ਹਾਂ ਮੇਰਾ ਪਤੀ ਪਰਮੇਸ਼ਰ ਹੈ। ਜੀਵ ਰੂਪ ਇਸਤਰੀ ਬਿਆਨ ਕਰਦੀ ਹੈ, ਹਉ ਨਾ ਛੋਡੋ ਕੰਤ ਪਾਸਰਾ, ਮੈਂ ਉਸ ਕੰਤ ਪਤੀ ਪਰਮੇਸ਼ਰ ਦਾ ਪਾਸਰਾ ਦਾ ਅਰਥ ਹੈ ਪਾਸਾ, ਭਾਵ ਉਹਦਾ ਸਾਥ ਉਹਦਾ ਸੰਗ ਮੈਂ ਕਦੇ ਵੀ ਨਹੀਂ ਛੱਡ ਸਕਦੀ। ਕਿਉਂ? ਸਦਾ ਰੰਗੀਲਾ ਲਾਲ ਪਿਆਰਾ, ਉਹ ਹਮੇਸ਼ਾ ਲਈ ਰੰਗੀਲਾ ਰੰਗਲਾ ਸਾਜਨ ਹੈ, ਚੋਜੀ ਪ੍ਰੀਤਮ ਹੈ ਤੇ ਲਾਲ ਪਿਆਰਾ ਵੀ ਉਹ ਲਾਲ ਪਤੀ ਪਰਮੇਸ਼ਰ ਬਹੁਤ ਪਿਆਰਾ ਵੀ ਹੈ। ਇਹੋ ਮਹਿੰਜਾ ਆਸਰਾ, ਮਹਿੰਜਾ ਦਾ ਅਰਥ ਮੇਰਾ, ਇਹ ਮੇਰਾ ਆਸਰਾ ਵੀ ਹੈ, ਇਹ ਮੇਰੇ ਜੀਵਨ ਦਾ ਸਹਾਰਾ ਵੀ ਹੈ। ਇਸੇ ਲਈ ਮੈਂ ਉਸਦਾ ਉਹਦਾ ਪਾਸਾ ਭਾਵ ਉਹਦਾ ਸੰਗ ਕਦੇ ਵੀ ਨਹੀਂ ਛੱਡ ਸਕਦੀ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਆਪਣੀਆਂ ਭੁੱਲਾਂ ਬਖਸ਼ਾਉਣ ਦੇ ਲਈ ਕਿਵੇਂ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਉਹਦਾ ਢੰਗ ਤਰੀਕਾ ਸਾਨੂੰ ਸਿਖਾ ਰਹੇ ਹਨ।
ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿੰਜੀ ਕਾਢੀਆ।
ਐ ਮੇਰੇ ਸਿਰ ਦੇ ਸਾਈਂ ਵਾਹਿਗੁਰੂ ਪਰਮੇਸ਼ਰ, ਜੇ ਮੈਂ ਭੁੱਲ ਵੀ ਗਈ ਹਾਂ ਤੇ ਜੇ ਮੈਂ ਕਿਸੇ ਗੱਲੋਂ ਉੱਕ ਵੀ ਗਈ ਹਾਂ, ਪੀ ਤਹਿਜੀ ਤਹਿੰਜੀ ਕਾਢੀਆ, ਤਾਂ ਵੀ ਮੈਂ ਤੇਰੀ ਹੀ ਅਖਵਾਉਣੀ ਹਾਂ। ਸੁਹਾਗਣ ਵਾਂਗ ਜਿਗਿਆਸੂ ਨੂੰ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਹੇ ਪਤੀ ਪਰਮੇਸ਼ਰ, ਜੇ ਮੈਂ ਭੁੱਲ ਵੀ ਗਈ ਹਾਂ ਜਾਂ ਕਿਸੇ ਗੱਲ ਤੋਂ ਉੱਕ ਵੀ ਗਈ ਹਾਂ, ਤਾਂ ਵੀ ਮੈਂ ਤੇਰੀ ਹੀ ਅਖਵਾਉਣੀ ਹਾਂ।
ਜਿਨ੍ਹਾਂ ਨੇ ਉਹ ਦੂਜਾਣੇ ਲੱਗਾ ਚੂਰ ਮਰੋ ਸੇ ਵਾਢੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਇਸਤਰੀਆਂ ਜਿਨ੍ਹਾਂ ਦਾ ਪ੍ਰੇਮ ਆਪਣੇ ਪਤੀ ਨੂੰ ਛੱਡ ਕੇ ਹੋਰ ਪਾਸੇ ਲੱਗਿਆ ਹੋਇਆ ਹੈ, ਚੂਰ ਮਰੋ ਸੇ ਵਾਢੀਆ, ਉਹ ਜਿਹੜੀਆਂ ਵਾਢੀਆਂ ਪਤੀ ਪਿਆਰ ਤੋਂ ਵਿਹੁਣੀਆਂ ਵਿਛੜੀਆਂ ਹੋਈਆਂ ਇਸਤਰੀਆਂ ਨੇ, ਬਈ ਉਹ ਤੇ ਚੂਰ ਚੂਰ ਕੇ ਮਰਦੀਆਂ ਰਹਿੰਦੀਆਂ। ਇਸੇ ਤਰ੍ਹਾਂ ਜਿਨ੍ਹਾਂ ਜੀਵ ਰੂਪ ਇਸਤਰੀਆਂ ਦਾ ਪਰਮੇਸ਼ਰ ਨਾਲੋਂ ਪਿਆਰ ਟੁੱਟ ਕੇ ਹੋਰ ਦੂਜੇ ਪਾਸੇ ਦੁਨੀਆਂ ਦੇ ਪਦਾਰਥਾਂ ਦੇ ਨਾਲ, ਮਾਇਆ ਦੇ ਨਾਲ, ਹੋਰ ਦੇਵੀ ਦੇਵਤਿਆਂ ਨਾਲ ਲੱਗਿਆ ਹੋਇਆ ਹੈ, ਬਈ ਉਹ ਵੀ ਪਤੀ ਤੋਂ ਵਿਛੜੀਆਂ ਹੋਈਆਂ ਉਹਨਾਂ ਛੁੱਟਣਾ ਵਾਂਗ ਚੂਰ ਚੂਰ ਕੇ ਮਰਦੇ ਹਨ।
ਹੋ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਲਈ ਹੇ ਵਾਹਿਗੁਰੂ ਜੀ, ਮੈਂ ਆਪਣੇ ਪਤੀ ਪਰਮੇਸ਼ਰ ਦਾ ਪਾਸਾ ਭਾਵ ਉਹਦਾ ਪੱਲਾ ਉਹਦਾ ਅੰਗ ਮੈਂ ਕਦੇ ਵੀ ਨਹੀਂ ਛੱਡ ਸਕਦੀ। ਸਦਾ ਰੰਗੀਲਾ ਲਾਲ ਪਿਆਰਾ, ਕਿਉਂਕਿ ਉਹ ਪਤੀ ਬਹੁਤ ਪਿਆਰਾ ਹੈ ਤੇ ਹਮੇਸ਼ਾ ਲਈ ਰੰਗੀਲਾ ਚੋਜੀ ਪ੍ਰੀਤਮ ਹੈ, ਨਿਤ ਨਵੇਂ ਤੋਂ ਨਵੇਂ ਉਹ ਰੰਗ ਬਖਸ਼ਿਸ਼ ਕਰਨ ਵਾਲਾ ਹੈ। ਇਹੋ ਮਹਿੰਜਾ ਆਸਰਾ ਤੇ ਇਹ ਵਾਹਿਗੁਰੂ ਪਰਮੇਸ਼ਰ ਪਤੀ ਹੀ ਮੇਰੇ ਜੀਵਨ ਦਾ ਆਸਰਾ ਹੈ।
ਸੱਜਣ ਤੂੰ ਹੈ ਸਹਿਣ ਤੂੰ, ਮੈਂ ਤੁਝ ਉੱਪਰ ਬਹੁ ਮਾਣੀਆਂ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਜਣ ਤੂੰ ਹੈ ਸਹਿਣ ਤੂੰ, ਹੇ ਵਾਹਿਗੁਰੂ ਤੂੰ ਹੀ ਮੇਰਾ ਸੱਜਣ ਸੁਹਿਰਦ ਮਿੱਤਰ ਹੈ ਤੇ ਤੂੰ ਹੀ ਮੇਰਾ ਸਹਿਣ ਦਾ ਅਰਥ ਹੈ, ਤੂੰ ਮੇਰਾ ਸਭ ਤੋਂ ਕਰੀਬੀ ਸੰਬੰਧੀ ਹੈ, ਮੇਰਾ ਸਾਥੀ ਵੀ ਤੂੰ ਹੈ ਤੇ ਰਿਸ਼ਤੇਦਾਰ ਵੀ ਤੂੰ ਹੈ। ਮੈਂ ਤੁਝ ਉਪਰ ਬਹੁ ਮਾਣੀਆਂ, ਹੈ ਵਾਹਿਗੁਰੂ ਮੈਨੂੰ ਤੇਰੇ ਉੱਤੇ ਬਹੁਤ ਮਾਣ ਹੈ, ਬਹੁਤ ਵੱਡਾ ਫਖਰ ਹੈ, ਬਹੁਤ ਵੱਡਾ ਨਾਜ਼ ਹੈ।
ਜਾ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ।
ਹੇ ਵਾਹਿਗੁਰੂ ਜੇ ਤੂੰ ਸਾਡੇ ਅੰਦਰ ਵਸ ਜਾਵੇਂ ਤਾਂ ਹੀ ਮੈਨੂੰ ਹਮੇਸ਼ਾ ਲਈ ਸੁਖ ਪ੍ਰਾਪਤ ਹੋ ਸਕਦਾ, ਤੂੰ ਨਿਮਾਣੀ ਮਾਣੀਆ ਹੈ ਵਾਹਿਗੁਰੂ, ਤੂੰ ਮੇਰੀ ਨਿਮਾਣੀ ਦਾ ਮਾਣ ਹੈ, ਮੈਨੂੰ ਨਿਮਾਣੀ ਨੂੰ ਤੂੰ ਹੀ ਮਾਣ ਬਖਸ਼ਿਸ਼ ਕਰਨ ਵਾਲਾ ਹੈ।
ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ।
ਹੁਣ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ, ਹੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ, ਜੇ ਤੂੰ ਤਰੁੱਠਾ ਹੈ, ਜੇ ਤੂੰ ਮੇਰੇ ਤੇ ਪ੍ਰਸੰਨ ਹੋਇਆ ਹੈ, ਨਾ ਦੂਜਾ ਵੇਖਾਲ, ਤੇ ਮੈਨੂੰ ਹੋਰ ਕੋਈ ਦੂਜਾ ਨਾ ਦਿਖਾ। ਭਾਵ ਮੇਰਾ ਧਿਆਨ ਹਮੇਸ਼ਾ ਲਈ ਤੇਰੇ ਚਰਨਾਂ ਵਿੱਚ ਜੁੜਿਆ ਰਹੇ। ਹੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ, ਜੇ ਤੂੰ ਮੇਰੇ ਤੇ ਖੁਸ਼ ਹੋਇਆ ਤੇ ਫਿਰ ਮੈਨੂੰ ਹੋਰ ਦੂਜਾ ਦਰ ਨਾ ਦਿਖਾ, ਮੈਨੂੰ ਹੋਰ ਪਾਸੇ ਨਾ ਕਰ, ਹਮੇਸ਼ਾ ਲਈ ਆਪਣੇ ਨਾਲ ਜੋੜੀ ਰੱਖ।
ਇਹ ਭਾਈ ਮੂੰਹ ਦਾਤੜੀ ਨਿਤ ਹਿਰਦੈ ਰਖਾ ਸੰਭਾਲ।
ਹੇ ਵਾਹਿਗੁਰੂ, ਇਹੀ ਦਾਤ ਮੇਰੀ ਝੋਲੀ ਵਿੱਚ ਪਾ। ਇਹ ਪਾਈ ਮੂੰਹ ਦਾਤੜੀ, ਮੂੰਹ ਮੇਰੀ ਝੋਲੀ ਦੇ ਵਿੱਚ ਇਹ ਦਾਤ ਪਾ, ਨਿਤ ਹਿਰਦੈ ਰੱਖਾਂ ਸੰਭਾਲ, ਤੇ ਮੈਂ ਹਮੇਸ਼ਾ ਲਈ ਤੈਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਾਂ। ਭਾਵ ਸਿਮਰਨ ਦੀ ਦਾਤ, ਹਰ ਵੇਲੇ ਮੈਂ ਤੈਨੂੰ ਹੀ ਆਪਣੇ ਹਿਰਦੇ ਵਿੱਚ ਯਾਦ ਰੱਖਾਂ, ਇਹ ਦਾਤ ਸਿਮਰਨ ਦੀ ਦਾਤ ਤੂੰ ਮੇਰੀ ਝੋਲੀ ਵਿੱਚ ਪਾ।
ਭਾਵ ਜੁਲਾਈ ਪੰਧ ਤੋਂ ਨੈਣੀ ਦਰਸ ਦਿਖਾਲ।
ਹੇ ਵਾਹਿਗੁਰੂ, ਤੂੰ ਮੇਰੇ ਤੇ ਮਿਹਰ ਕਰ। ਭਾਵ ਜੁਲਾਈ ਪੰਧ ਤੋਂ, ਭਾਵ ਦਾ ਅਰਥ ਹੈ ਪੈਰ, ਇਹ ਮੇਰੇ ਪੈਰ ਤੇਰੇ ਰਸਤੇ ਤੇ ਹੀ ਚੱਲਣ, ਚਰਨ ਚਲੋ ਮਾਰੋ ਗੋਬਿੰਦ, ਮੈਂ ਇਹਨਾਂ ਪੈਰਾਂ ਦੇ ਨਾਲ ਗਲਤ ਪਾਸੇ ਨਾ ਜਾਵਾਂ। ਭਾਵ ਜੁਲਾਈ ਪੰਧ ਤੋਂ, ਇਹ ਮੇਰੇ ਪੈਰ ਤੇਰੇ ਰਸਤੇ ਤੇ ਹੀ ਚੱਲਣ, ਮੈਂ ਗੁਰਸਿੱਖੀ ਮਾਰਗ ਤੇ ਹੀ ਚੱਲਦਾ ਰਵਾਂ। ਨੈਣੀ ਦਰਸ ਦਿਖਾਲ, ਤੇ ਇਹਨਾਂ ਅੱਖਾਂ ਦੇ ਨਾਲ ਮੈਂ ਹਮੇਸ਼ਾ ਲਈ ਤੇਰੇ ਹੀ ਦਰਸ਼ਨ ਵੇਖਦਾ ਰਵਾਂ।
ਸਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾਲ।
ਹੇ ਵਾਹਿਗੁਰੂ, ਜੇ ਗੁਰੂ ਸਾਡੇ ਤੇ ਮਿਹਰਬਾਨ ਹੋ ਜਾਵੇ, ਜੇ ਗੁਰੂ ਸਾਡੇ ਤੇ ਪ੍ਰਸੰਨ ਹੋ ਜਾਵੇ, ਤੇ ਫਿਰ ਆਹ ਸਾਰੀਆਂ ਗੱਲਾਂ ਹੋ ਸਕਦੀਆਂ ਨੇ, ਮੇਰੇ ਪੈਰ ਤੇਰੇ ਰਸਤੇ ਤੇ ਚੱਲ ਸਕਦੇ ਨੇ, ਇਹਨਾਂ ਅੱਖਾਂ ਦੇ ਨਾਲ ਤੇਰੇ ਦਰਸ਼ਨ ਦੀਦਾਰ ਹੋ ਸਕਦੇ ਨੇ, ਤੇ ਸ਼੍ਰਵਣੀ ਸੁਣੀ ਕਹਾਣੀਆਂ, ਮੈਂ ਇਹਨਾਂ ਕੰਨਾਂ ਦੇ ਨਾਲ ਤੇਰੀਆਂ ਹੀ ਕਹਾਣੀਆਂ, ਕਥਾ ਕਹਾਣੀਆਂ, ਤੇਰੀਆਂ ਸਾਖੀਆਂ, ਤੇਰੇ ਪ੍ਰਸੰਗ, ਤੇਰੀ ਮਹਿਮਾ ਸੁਣਦਾ ਰਵਾਂ।
ਕਿਤੇ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰਿਆ।
ਹੇ ਵਾਹਿਗੁਰੂ, ਭਾਵੇਂ ਕਿੰਨੇ ਹੀ ਸੰਸਾਰ ਦੇ ਵਿੱਚ ਲੱਖਾਂ ਤੇ ਕਰੋੜਾਂ ਪਦਾਰਥ ਨੇ, ਕਿਉਂਕਿ ਸੰਸਾਰ ਦੇ ਵਿੱਚ ਕਈ ਪਦਾਰਥ ਬਹੁਤ ਕੀਮਤੀ ਨੇ, ਜਿਵੇਂ ਹੀਰੇ ਰਤਨ ਜਵਾਹਰਾਤ ਨੇ, ਬੜੇ ਕੀਮਤੀ ਹੁੰਦੇ ਨੇ, ਲੱਖਾਂ ਕਰੋੜਾਂ ਰੁਪਏ ਦੀ ਕੀਮਤ ਵਾਲੇ ਵੀ ਹੀਰੇ ਲਾਲ ਦੁਨੀਆਂ ਦੇ ਵਿੱਚ ਪਏ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਤੀ ਲੱਖ ਕਰੋੜ ਪ੍ਰੀਏ, ਹੇ ਪਤੀ ਪਰਮੇਸ਼ਰ, ਚਾਹੇ ਕਿੰਨੇ ਹੀ ਲੱਖਾਂ ਕਰੋੜਾਂ ਰੁਪਏ ਦੇ ਪਦਾਰਥ ਹੋਣ, ਰੋਮ ਨਾ ਪੁੱਜਣ ਤੇਰੇ ਆ, ਪਰ ਉਹ ਤੇਰੇ ਤਾਂ ਇੱਕ ਰੋਮ ਦੇ ਬਰਾਬਰ ਵੀ ਨਹੀਂ ਪਹੁੰਚ ਸਕਦੇ। ਭਾਵ ਤੂੰ ਇੰਨਾ ਬੇਸ਼ਕੀਮਤੀ ਹੈ, ਤੂੰ ਇੰਨਾ ਵਡਮੁੱਲਾ ਹੈ, ਤੂੰ ਇੱਕ ਐਸਾ ਅਮੋਲਕ ਹੀਰਾ ਹੈ, ਤੇ ਲੱਖਾਂ ਕਰੋੜਾਂ ਵੀ ਜਿਹੜੇ ਪਦਾਰਥ ਨੇ, ਤੇ ਉਹ ਤੇਰੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਪਹੁੰਚ ਸਕਦੇ।
ਤੂੰ ਸਾਹੀ ਹੂੰ ਸਾਹੋ, ਹੋ ਕਹਿ ਨਾ ਸਕਾਂ ਗੁਣ ਤੇਰਿਆ।
ਹੇ ਵਾਹਿਗੁਰੂ, ਤੂੰ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਸੱਜਣ ਸੱਚਾ ਪਾਤਸ਼ਾਹੋ, ਸਿਰਸਾਹਾਂ ਦਾ ਸਾਹੋ, ਤੂੰ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਹਉ ਕਹਿ ਨਾ ਸਕਾਂ ਗੁਣ ਤੇਰਿਆ। ਹੈ ਵਾਹਿਗੁਰੂ, ਮੈਂ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ।
ਸਈਆ ਤਉ ਅਸੰਖ ਮੰਜੋ ਹਬ ਵਧਾਣੀਆਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਹੀਆ ਤਉ ਅਸੰਖ, ਇਹ ਅਸੰਖ ਤੇ ਵਿਸਰਾਮ ਹੈ, ਸਹੀਆ ਤਉ ਅਸੰਖ, ਹੇ ਵਾਹਿਗੁਰੂ, ਤੇਰੀਆਂ ਅਸੰਖ ਦਾ ਅਰਥ ਹੈ ਅਣਗਿਣਤ, ਸਹੀਆਂ ਦਾ ਅਰਥ ਹੈ ਸਖੀਆਂ ਨੇ। ਭਾਵ ਤੇਰੇ ਸੰਤ ਭਗਤ ਗੁਰਸਿੱਖ ਤੇਰੇ ਪਿਆਰੇ ਬੇਅੰਤੀ ਨੇ, ਮੰਜੋਂ ਹੱਬ ਵਧਾਣੀਆਂ, ਤੇ ਮੰਜੋਂ ਦਾ ਅਰਥ ਮੇਰੇ ਨਾਲੋਂ ਸਾਰੀਆਂ ਹੀ, ਵਧਾਣੀਆਂ ਦਾ ਅਰਥ ਵਧੀਕ ਨੇ, ਮੇਰੇ ਨਾਲੋਂ ਸਾਰੀਆਂ ਹੀ ਗੁਣਾਂ ਦੇ ਵਿੱਚ ਵੱਡੀਆਂ ਨੇ, ਤੇ ਮੈਂ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੀ।
ਇੱਕ ਪੋਰੀ ਨਦਰ ਨਿਆਲ ਦੇਹ ਦਰਸ ਰੰਗ ਮਾਣੀਆਂ।
ਇਸੇ ਲਈ ਹੇ ਵਾਹਿਗੁਰੂ, ਤੇਰੇ ਚਰਨਾਂ ਵਿੱਚ ਅਰਦਾਸ ਹੈ, ਭਾਵੇਂ ਠੀਕ ਹੈ ਤੇਰੀਆਂ ਬੇਅੰਤ ਹੋਰ ਸਖੀਆਂ ਨੇ, ਬੇਅੰਤ ਤੇਰੇ ਮਹਾਂਪੁਰਖ ਨੇ, ਪਰ ਮੈਂ ਤੇ ਉਹਨਾਂ ਸਾਰਿਆਂ ਦੇ ਨਾਲੋਂ ਗਰੀਬਣੀ ਹਾਂ। ਹਿਕ ਪੂਰੀ ਨਦਰ ਨਿਹਾਲ ਤੂੰ ਇੱਕ ਮੇਰੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਤੱਕ, ਭਾਵੇਂ ਥੋੜੀ ਜਿਹੀ ਮਿਹਰ ਦੀ ਨਿਗਾਹ ਮੇਰੇ ਵੱਲ ਵੀ ਸੁੱਟ, ਦੇਹੇ ਦਰਸ ਤੇ ਮੈਨੂੰ ਆਪਣੇ ਦਰਸ਼ਨ ਦੀਦਾਰ ਬਖਸ਼ਿਸ਼ ਕਰ, ਰੰਗ ਮਾਣੀਆਂ ਤਾਂ ਕਿ ਮੈਂ ਵੀ ਆਪ ਜੀ ਦਾ ਆਨੰਦ ਮਾਣ ਸਕਾਂ।
ਜੈ ਡਿੱਠੇ ਮਨ ਧੀਰੀਐ ਕਿਲ ਵਿਖਵੰਜਨ ਦੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੈ ਡਿੱਠੇ ਜਿਸ ਵਾਹਿਗੁਰੂ ਦੇ ਦਰਸ਼ਨ ਕਰਕੇ ਮਨ ਧੀਰਜ ਨੂੰ ਪਕੜਦਾ ਹੈ ਤੇ ਸਾਰੇ ਪਾਪ ਵੀ ਦੂਰ ਚਲੇ ਜਾਂਦੇ ਹਨ, ਕਿਉਂਕਿ ਜਦੋਂ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ ਤੇ ਮਨ ਧੀਰਜ ਵਿੱਚ ਆ ਜਾਂਦਾ ਹੈ ਤੇ ਸਾਰੇ ਪਾਪ ਉਹ ਵੀ ਖੇੜਾ ਛੱਡ ਜਾਂਦੇ ਹਨ।
ਸੋ ਕਿਉਂ ਵਿਸਰੈ ਮਾਓ ਮੈਂ ਜੋ ਰਿਹਾ ਭਰਪੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਮਾਂ ਹੇ ਉੱਤਮ ਸਖੀ, ਵੀ ਉਹ ਪਰਮੇਸ਼ਰ ਪਤੀ ਸਾਨੂੰ ਕਿਉਂ ਭੁੱਲੇ ਜੋ ਰਹਿਆ ਭਰਪੂਰੇ, ਜੋ ਸਭ ਥਾਵਾਂ ਤੇ ਹੀ ਪਰਿਪੂਰਨ ਹੋ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਜੋ ਸਾਰੇ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ, ਉਹ ਸਾਨੂੰ ਕਿਉਂ ਭੁੱਲੇ? ਪਾਪ ਕਦੀ ਵੀ ਭੁੱਲਣਾ ਨਹੀਂ ਚਾਹੀਦਾ।
ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿ ਸੁਭਾਏ।
ਫਿਰ ਉਸ ਵਾਹਿਗੁਰੂ ਦੇ ਨਾਲ ਤੁਹਾਡਾ ਮਿਲਾਪ ਕਿਵੇਂ ਹੋਇਆ? ਤਾਂ ਹਜ਼ੂਰ ਫਰਮਾਉਂਦੇ ਹਨ, ਨਾਨਕ ਸੰਤ ਸਹਾਏ, ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿਜ ਸੁਭਾਏ, ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ। ਅਨਵੇ ਕਰਕੇ ਅਰਥ ਲੱਗੇਗਾ ਬਈ ਅਸੀਂ ਸੰਤ ਸਹਾਏ, ਸੰਤ ਗੁਰੂ ਦੀ ਸਹਾਇਤਾ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ। ਕਿਵੇਂ? ਹੋਏ ਨਿਮਾਣੀ ਟਹਿ ਪਈ, ਮੈਂ ਗੁਰੂ ਦੇ ਚਰਨਾਂ ਤੇ ਨਿਮਾਣੀ ਤੇ ਨਿਤਾਣੀ ਹੋ ਕੇ ਟਹਿ ਪਈ ਤੇ ਮਿਲਿਆ ਸਹਿਜ ਸੁਭਾਏ, ਫਿਰ ਉਹ ਪਤੀ ਪਰਮੇਸ਼ਰ ਸੁਤੇ ਸਿੱਧ ਹੀ ਸਾਨੂੰ ਆ ਕੇ ਮਿਲ ਗਿਆ। ਭਾਵ ਜਦੋਂ ਕੋਈ ਵੀ ਜੀਵ ਰੂਪ ਇਸਤਰੀ ਨਿਮਾਣੀ ਤੇ ਨਿਤਾਣੀ ਹੋ ਕੇ ਦਰਗਾਹੀ ਵਿਚੋਲੇ ਸਤਿਗੁਰੂ ਦੇ ਚਰਨਾਂ ਤੇ ਟਹਿ ਪੈਂਦੀ ਹੈ ਤੇ ਗੁਰੂ ਦੀ ਮਿਹਰ ਨਾਲ ਉਹਨੂੰ ਪਰਮੇਸ਼ਰ ਸੁਤੇ ਸਿੱਧ ਹੀ ਮਿਲ ਜਾਂਦਾ ਹੈ। ਪੂਰਬ ਲਿਖਿਆ ਪਾਇਆ ਤੇ ਸਤਿਗੁਰੂ ਕਹਿੰਦੇ ਨੇ, ਮੈਂ ਕੋਈ ਪੂਰਬਲਾ ਪੁੰਨ ਕਰਮ ਕੀਤਾ ਹੋਇਆ ਸੀ ਜਿਸ ਦਾ ਫਲ ਮੈਂ ਪ੍ਰਾਪਤ ਕੀਤਾ ਹੈ, ਭਾਵ ਪੂਰਬਲੇ ਕਰਮਾਂ ਅਨੁਸਾਰ ਮੈਨੂੰ ਗੁਰੂ ਦੇ ਦਰਸ਼ਨ ਹੋਏ ਤੇ ਜਦੋਂ ਗੁਰੂ ਤੇ ਦਰ ਤੇ ਨਿਮਾਣੀ ਤੇ ਨਿਤਾਣੀ ਹੋ ਕੇ ਟਹਿ ਪਈ ਤੇ ਵਾਹਿਗੁਰੂ ਪਰਮੇਸ਼ਰ ਮਿਲ ਗਿਆ, ਇਸ ਢੰਗ ਦੇ ਨਾਲ ਮੇਰਾ ਜੀਵਨ ਸਫਲ ਹੋ ਗਿਆ ਹੈ।
ਸੂਹੀ ਮਹੱਲਾ ਪੰਜਵਾਂ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ।
ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਅਖੀਰਲਾ ਸ਼ਬਦ ਹੈ। ਇਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਦੀ ਮਹਿਮਾ ਉਚਾਰਨ ਕੀਤੀ ਹੈ ਤੇ ਉਹ ਨਾਮ ਹੈ ਕਿੱਥੇ, ਉਹ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ? ਤਾਂ ਹਜ਼ੂਰ ਕਹਿੰਦੇ ਨੇ, ਨਾਮ ਨਿਦਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਰਹਾਉ ਇਹ ਹਨ ਸਿਧਾਂਤ ਰੂਪ ਪੰਕਤੀਆਂ। ਨਾਮ ਨਿਦਾਨ ਅਪਾਰ, ਵਾਹਿਗੁਰੂ ਦਾ ਨਾਮ ਰੂਪ ਖਜ਼ਾਨਾ ਅਪਾਰ ਬਹੁਤ ਹੀ ਅਮੋਲਕ ਹੈ। ਭਗਤਾਂ ਮਨ ਵਸੈ, ਪਰ ਉਹ ਨਾਮ ਦਾ ਖਜ਼ਾਨਾ ਭਗਤਾਂ ਦੇ ਮਨ ਵਿੱਚ ਵਸਦਾ ਹੈ, ਭਾਵ ਉਹ ਨਾਮ ਜਿਸ ਦੁਆਰਾ ਸਾਰੀਆਂ ਬਰਕਤਾਂ ਤੇ ਸਾਰੀਆਂ ਬਖਸ਼ਾਂ ਪ੍ਰਾਪਤ ਹੋ ਸਕਦੀਆਂ। ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਉਹ ਨਾਮ ਭਗਤਾਂ ਦੇ ਮਨ ਦੇ ਵਿੱਚ ਵਸਦੇ। ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ, ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਜਨਮ ਮਰਨ ਵੀ ਤੇ ਜਨਮ ਮਰਨ ਦਾ ਕਾਰਨ ਮੋਹ ਤੇ ਜਿਹੜਾ ਹੋਰ ਕੋਈ ਨਰਕਾਂ ਦਾ ਦੁੱਖ ਹੈ ਉਹ ਵੀ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਨਸੈ, ਨਾਸ ਹੋ ਜਾਂਦਾ। ਭਾਵ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੋਵੇ, ਐਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਜਨਮ ਮਰਨ ਤੇ ਨਾਲ ਹੀ ਮੋਹ ਤੇ ਨਾਲ ਹੀ ਜਿਹੜਾ ਅੱਗੇ ਦੁੱਖ ਹੈ ਨਰਕਾਂ ਦਾ, ਉਹ ਸਾਰਾ ਹੀ ਨਾਸ ਹੋ ਜਾਂਦਾ ਹੈ। ਲੋਹਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ, 27 ਸਿਮਰਤੀਆਂ, 4 ਵੇਦ ਤੇ 18 ਪੁਰਾਣ ਤੇ ਰਮਾਇਣ ਤੇ ਗੀਤਾ ਵਰਗੀਆਂ ਪੋਥੀਆਂ ਵੀ ਇਹ ਗੱਲ ਆਖਦੀਆਂ ਨੇ। ਕੀ ਆਖਦੀਆਂ ਹਨ?
ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ।
ਬਈ ਵਾਹਿਗੁਰੂ ਦੇ ਨਾਮ ਤੋਂ ਬਿਨਾ ਹੋਰ ਸਾਰੀਆਂ ਹੀ ਗੱਲਾਂ ਹੋਛੀਆਂ ਨੇ ਤੇ ਝੂਠੀਆਂ ਨੇ। ਇਸ ਲਈ ਸਾਨੂੰ ਨਾਮ ਦੀ ਹੀ ਟੇਕ ਲੈਣੀ ਚਾਹੀਦੀ ਹੈ। ਨਾਮ ਤੋਂ ਬਿਨਾ ਸਾਰੀਆਂ ਗੱਲਾਂ ਝੂਠੀਆਂ ਨੇ ਤੇ ਸਾਰੀਆਂ ਹੋਛੀਆਂ ਉਹ ਨਿਰਸ ਨੇ, ਤੱਥ ਤੋਂ ਸਿਧਾਂਤ ਤੋਂ ਸੱਖਣੀਆਂ ਹਨ।
ਨਾਮ ਨਿਧਾਨ ਅਪਾਰ ਭਗਤਾ ਮਨ ਵਸੈ, ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਅਪਾਰ ਹੀ ਅਮੋਲਕ ਹੈ, ਪਰ ਉਹ ਭਗਤਾਂ ਦੇ ਮਨ ਦੇ ਵਿੱਚ ਵਸਦਾ ਹੈ ਤੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਜਨਮ ਤੇ ਮਰਨ, ਮੋਹ ਮਾਇਆ ਦਾ ਮੋਹ ਤੇ ਦੁੱਖ ਨਰਕਾਂ ਦਾ, ਇਹ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਨਸੈ ਨਾਸ਼ ਹੋ ਜਾਂਦਾ ਹੈ।
ਮੋਹੇ ਬਾਦ ਅਹੰਕਾਰ ਸਰਪਨ ਰੁਨਿਆ, ਸੁਖ ਨਾ ਪਾਇਨ ਮੂਲ ਨਾਮ ਵਿਛੁਨਿਆ।
ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਜੀਵ ਹੈ ਮੋਹੇ ਬਾਦ ਅਹੰਕਾਰ ਸਰਪਨ ਰੁਨਿਆ, ਮਾਇਆ ਦੇ ਮੋਹ ਦੇ ਵਿੱਚ ਫਸ ਕੇ, ਤੇ ਬਾਦ ਦਾ ਅਰਥ ਹੈ ਝਗੜੇ ਕਰ ਕਰਕੇ, ਤੇ ਹੰਕਾਰ ਦੇ ਵਿੱਚ ਅਵਸ਼ ਰੁਨਿਆ, ਤੇ ਇਹਨੂੰ ਪਾਈ ਰੋਣਾ ਪੈਂਦਾ ਹੈ। ਜਿਹੜੇ ਮੋਹ ਹੰਕਾਰ ਤੇ ਮੋਹ ਦੇ ਵਸ਼ ਝਗੜੇ ਕਰਦੇ ਨੇ ਤੇ ਉਹਨਾਂ ਨੂੰ ਅਵਸ਼ ਰੋਣਾ ਹੀ ਪੈਂਦਾ ਹੈ। ਸੁਖ ਨਾ ਪਾਇਨ ਮੋਲ ਨਾਮ ਵਿਛੁਨਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਪਾਈ ਨਾਮ ਤੋਂ ਵਿਛੜੇ ਹੋਏ ਨੇ ਔਰ ਉਹ ਬਿਲਕੁਲ ਹੀ ਕਦੇ ਸੁਖ ਨਹੀਂ ਪ੍ਰਾਪਤ ਕਰ ਸਕਦੇ, ਉਹਨਾਂ ਨੂੰ ਆਤਮਕ ਸੁਖ ਕਦੇ ਵੀ ਨਹੀਂ ਮਿਲ ਸਕਦਾ, ਚਾਹੇ ਲੱਖ ਯਤਨ ਕਰਦੇ ਰਹਿਣ ਤੇ ਉਹਨਾਂ ਨੂੰ ਅਵਸ਼ ਰੋਣਾ ਹੀ ਪੈਂਦਾ ਹੈ।
ਮੇਰੀ ਮੇਰੀ ਤਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਜੀਵ ਹੈ ਮੇਰੀ ਮੇਰੀ ਤਾਰ, ਵੀ ਝੂਠੀ ਜਿਹੜੀ ਮੈਂ ਮੇਰੀ ਨੂੰ ਤਾਰ ਕੇ ਤੇ ਇਹ ਹੰਤਾ ਮਮਤਾ ਦੇ ਬੰਧਨਾਂ ਦੇ ਵਿੱਚ ਬੱਝਿਆ ਪਿਆ ਹੈ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹਿ ਜੋਜਨ ਛਤਰ ਚਲੈ ਤਾਂ ਦੇਹੀ ਗਿਰਜ ਨਾ ਖਾਈ। ਮੇਰੀ ਮੇਰੀ ਤਾਰ, ਐਵੇਂ ਝੂਠੀ ਮੈਂ ਮੇਰੀ ਨੂੰ ਧਾਰਨ ਕਰਕੇ ਮਨੁੱਖ ਹਉਮੈ ਹੰਕਾਰ ਦੇ ਕਰਤਾ ਭੋਗਤਾ ਦੇ ਬੰਧਨਾਂ ਦੇ ਵਿੱਚ ਬੱਝਿਆ ਪਿਆ ਹੈ। ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਤੇ ਫਿਰ ਮਾਇਆ ਦੇ ਧੰਦਿਆਂ ਦੇ ਵਿੱਚ ਫਸ ਕੇ ਕਦੇ ਨਰਕ ਦੇ ਵਿੱਚ ਕਦੇ ਸੁਰਗ ਦੇ ਵਿੱਚ ਜਾ ਕੇ ਜਨਮ ਲੈਂਦਾ ਹੈ।
ਸੋਧਤ ਸੋਧਤ ਸੋ ਤਤ ਵਿਚਾਰਿਆ, ਨਾਮ ਬਿਨਾ ਸੁਖ ਨਾਏ ਸਰ ਪਰ ਹਾਰਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੋਧਤ ਸੋਧਤ ਸੋਧ, ਅਸੀਂ ਜਿੰਨੇ ਵੀ ਧਰਮ ਗ੍ਰੰਥ ਨੇ, ਜਿਵੇਂ ਪਿੱਛੇ ਆਖਿਆ ਸੀ ਸਿਮਰਤ ਵੇਦ ਪੁਰਾਣ, ਇਹਨਾਂ ਧਰਮ ਗ੍ਰੰਥਾਂ ਨੂੰ ਸੋਧ ਸੋਧ ਕੇ, ਵਿਚਾਰ ਵਿਚਾਰ ਕੇ ਔਰ ਇਹਨਾਂ ਦੀ ਕੋਖ ਤੇ ਇਹਨਾਂ ਦੀ ਰਿਸਰਚ ਕਰ ਕਰਕੇ ਤਤ ਵਿਚਾਰਿਆ, ਆਖੀਰ ਇਹ ਅਸੀਂ ਤਤ ਵਿਚਾਰਿਆ ਹੈ, ਇਹ ਨਿਚੋੜ ਕੱਢਿਆ ਹੈ। ਕਿਹੜਾ ਨਿਚੋੜ ਕੱਢਿਆ ਹੈ? ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ, ਨਾਮ ਤੋਂ ਬਿਨਾ ਕਿਸੇ ਨੂੰ ਵੀ ਸੁਖ ਨਹੀਂ ਪ੍ਰਾਪਤ ਹੋ ਸਕਿਆ। ਤੇ ਜਿਹੜਾ ਜੀਵ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਕਿਸੇ ਹੋਰ ਪਾਸੇ ਲੱਗਿਆ ਹੈ, ਸਰ ਪਰ ਹਾਰਿਆ, ਉਹ ਜ਼ਰੂਰ ਬਾਰ ਜ਼ਰੂਰ ਆਪਣੇ ਜੀਵਨ ਨੂੰ ਹਾਰ ਕੇ ਗਿਆ ਹੈ।
ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ, ਬਿਨ ਬੂਜੇ ਸਭ ਵਾਦ ਜੋਨੀ ਭਰਮ ਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਵਹਿ ਜਾਹੇ ਅਨੇਕ, ਵੀ ਦੇਖ ਲੋ ਅਨੇਕਾਂ ਜੀਵ ਆਉਂਦੇ ਨੇ ਤੇ ਜਾਂਦੇ ਨੇ। ਜਦੋਂ ਆਪਾਂ ਪੂਰੇ ਸੰਸਾਰ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ, ਹਰ ਰੋਜ਼ ਹੀ ਕਿੰਨੇ ਜੀਵ ਪੈਦਾ ਹੁੰਦੇ ਨੇ ਤੇ ਕਿੰਨੇ ਮਰਦੇ ਨੇ। ਆਵਹਿ ਜਾਹੇ ਅਨੇਕ, ਅਨੇਕਾਂ ਜੀਵ ਆਉਂਦੇ ਜਾਂਦੇ ਨੇ ਤੇ ਮਰ ਮਰ ਜਨਮ ਤੇ, ਤੇ ਫਿਰ ਮਰ ਮਰ ਕੇ ਫੇਰ ਜਨਮ ਲੈਂਦੇ ਨੇ। ਇਹ ਜਿਹੜਾ ਆਵਾਗਮਨ ਹੈ, ਜਨਮ ਮਰਨ ਦਾ ਗੇੜ ਹੈ, ਇਹ ਕਦੇ ਮੁੱਕਦਾ ਹੀ ਨਹੀਂ। ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ, ਬਿਨਾਂ ਅਸਲੀ ਜੀਵਨ ਦੇ ਉਦੇਸ਼ ਨੂੰ ਸਮਝੇ ਤੋਂ, ਬਿਨਾਂ ਜੀਵਨ ਦੇ ਮਨੋਰਥ ਨੂੰ ਸਮਝੇ ਤੋਂ, ਸਭ ਵਾਦ ਜੋਨੀ ਭਰਮ ਤੇ, ਸਾਰੇ ਦੇ ਸਾਰੇ ਜੀਵ, ਵਾਦ ਦਾ ਅਰਥ ਹੈ ਵਿਅਰਥ, ਜੁਨਾ ਦੇ ਵਿੱਚ ਹੀ ਭਰਮਦੇ ਰਹਿੰਦੇ ਨੇ। ਅਥਵਾ ਬਿਨ ਬੂਝੇ ਸਭ ਵਾਦ, ਬਿਨਾਂ ਅਸਲੀ ਜੀਵਨ ਦੇ ਮਕਸਦ ਨੂੰ ਸਮਝੇ ਤੋਂ, ਤੇ ਸਾਰੇ ਜੀਵ ਵੀ ਵਾਦ ਦਾ ਅਰਥ ਹੈ ਝਗੜਿਆਂ ਦੇ ਵਿੱਚ ਹੀ ਪਏ ਨੇ। ਕੋਈ ਐਸਾ ਘਰ ਨਹੀਂ ਜਿੱਥੇ ਕੋਈ ਝਗੜਾ ਨਾ ਹੋਵੇ। ਤੇ ਉਹ ਝਗੜੇ ਹੈ ਕਿਸ ਕਾਰਨ? ਇਹਦੇ ਬਾਰੇ ਵੀ ਸਤਿਗੁਰੂ ਦੀ ਬਾਣੀ ਨੇ ਲਿਖਿਆ ਹੈ, ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗੁਆਇਆ। ਕਿਤੇ ਕਾਮ ਦੇ ਵਸ ਝਗੜਾ ਹੁੰਦਾ, ਕਿਧਰੇ ਕ੍ਰੋਧ ਵਸ ਝਗੜਾ ਹੁੰਦਾ, ਕਿਧਰੇ ਲੋਭ ਦੇ ਵਸ਼। ਇਹ ਪੰਜੇ ਵਿਕਾਰ ਹੀ ਅਸਲੀ ਝਗੜਿਆਂ ਦਾ ਮੂਲ ਕਾਰਨ ਨੇ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਬਿਨਾਂ ਅਸਲੀ ਜੀਵਨ ਦੇ ਮਨੋਰਥ ਨੂੰ ਸਮਝੇ ਤੋਂ ਇਹ ਜੀਵ ਜਿਹੜੇ ਝੂਠੇ ਵਾਦ ਝਗੜਿਆਂ ਦੇ ਵਿੱਚ ਪਏ ਹੋਏ ਜੁਨੀ ਭਰਮ ਤੇ ਹੋਰ ਅਨੇਕਾਂ ਜੂਨਾਂ ਦੇ ਵਿੱਚ ਭਰਮਦੇ ਰਹਿੰਦੇ ਹਨ।
ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਇਆ ਤਿਨ ਸਾਧੂ ਸੰਗ ਪਇਆ, ਉਹਨਾਂ ਨੂੰ ਗੁਰੂ ਦਾ ਸੰਗ ਪ੍ਰਾਪਤ ਹੋ ਗਿਆ। ਭਾਵ ਜਿਨ੍ਹਾਂ ਤੇ ਰੱਬ ਖੁਸ਼ ਹੁੰਦਾ ਹੈ ਤੇ ਉਹਨਾਂ ਨੂੰ ਪੂਰੇ ਸਤਿਗੁਰੂ ਦੇ ਨਾਲ ਮਿਲਾ ਦਿੰਦਾ ਹੈ।
ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ।
ਤੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਤੇ ਉਹਨਾਂ ਜਨਾਂ ਨੇ, ਉਹਨਾਂ ਗੁਰਮੁਖ ਪਿਆਰਿਆਂ ਨੇ, ਉਹਨਾਂ ਗੁਰਸਿੱਖ ਮਾਈਆਂ ਭਾਈਆਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਜਪ ਲਿਆ ਹੈ। ਭਾਵ ਜਿਨ੍ਹਾਂ ਤੇ ਰੱਬ ਖੁਸ਼ ਹੁੰਦਾ ਪੂਰੇ ਗੁਰੂ ਦੇ ਨਾਲ ਮਿਲਾ ਦਿੰਦਾ ਹੈ, ਤੇ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਤੇ ਫਿਰ ਉਹ ਗੁਰੂ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰਕੇ ਤੇ ਵਾਹਿਗੁਰੂ ਦੇ ਅੰਮ੍ਰਿਤ ਰੂਪ ਨਾਮ ਨੂੰ ਜਪਦੇ ਹਨ।
ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਤਿਸ ਹੈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਖੋਜੈ ਕੋਟ ਅਸੰਖ ਬਹੁਤ ਅਨੰਤ ਕੇ। ਅਨੰਤ ਦਾ ਅਰਥ ਹੈ ਉਸ ਅਨੰਤ ਪ੍ਰਭੂ ਦੇ ਤਾਈ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਰੋੜਾਂ ਹੀ ਤੇ ਅਣਗਿਣਤ ਹੀ ਤੇ ਬਹੁਤੇ ਲੋਕ ਖੋਜਦੇ ਫਿਰਦੇ ਨੇ। ਕਿੰਨੇ ਲੋਕ ਨੇ ਜਿਹੜੇ ਰੱਬ ਦੀ ਖੋਜ ਕਰ ਰਹੇ ਨੇ, ਕੋਈ ਉਹਨਾਂ ਦਾ ਸ਼ੁਮਾਰ ਨਹੀਂ ਕਰ ਸਕਦਾ। ਕਿੰਨੇ ਧਰਮ ਨੇ ਤੇ ਕਿੰਨੇ ਧਰਮ ਗੁਰੂ ਨੇ ਤੇ ਕਿੰਨੇ ਉਹਨਾਂ ਦੇ ਪੈਰੋਕਾਰ ਨੇ, ਤੇ ਉਹ ਸਾਰੇ ਦੇ ਸਾਰੇ ਪਰਮੇਸ਼ਰ ਨੂੰ ਖੋਜ ਰਹੇ ਹਨ। ਜਿਸ ਬੁਝਾਏ ਆਪ ਨੇੜਾ ਤਿਸ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਦਾ ਗਿਆਨ ਬਖਸ਼ਿਸ਼ ਕਰ ਦੇਵੇ, ਜਿਨ੍ਹਾਂ ਨੂੰ ਆਪਣਾ ਵਾਸਤਵ ਸਰੂਪ ਸਮਝਾ ਦੇਵੇ, ਤੇ ਨੇੜਾ ਤਿਸ ਹੈ ਫਿਰ ਉਹਨਾਂ ਦੇ ਉਹ ਨੇੜੇ ਵਸਦਾ ਪ੍ਰਤੀਤ ਹੁੰਦਾ ਹੈ। ਭਾਵ ਭਾਵੇਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਬਹੁਤੇ ਲੋਕ, ਬਹੁਤੇ ਕਿੰਨੇ ਕੁ ਕਰੋੜਾਂ ਤੇ ਕਰੋੜ ਕਿੰਨੇ ਕੁ ਅਸੰਖ ਅਣਗਿਣਤ ਹੀ, ਭਾਵ ਬੇਅੰਤ ਲੋਕ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਲਦੇ ਫਿਰਦੇ ਨੇ, ਪਰ ਜਿਸ ਨੂੰ ਵਾਹਿਗੁਰੂ ਆਪ ਹੀ ਆਤਮਕ ਗਿਆਨ ਦੇਵੇ ਤੇ ਜਾਂ ਪਰਮਾਰਥ ਦੀ ਸੋਝੀ ਬਖਸ਼ੇ, ਤੇ ਫਿਰ ਉਹਨਾਂ ਦੇ ਉਹ ਨੇੜੇ ਵਸਦਾ ਹੈ।
ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅੰਤ ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ। ਹੇ ਦਾਤਾ ਵਾਹਿਗੁਰੂ, ਤੂੰ ਸਾਨੂੰ ਆਪਣਾ ਨਾਮ ਦੇ ਤੇ ਸਾਨੂੰ ਕਦੀ ਵੀ ਨਾ ਭੁੱਲ, ਕਿਉਂਕਿ ਨਾਮ ਦੁਆਰਾ ਹੀ ਉਸ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ। ਤੁਸੀਂ ਕਿਸੇ ਨੂੰ ਵੀ ਯਾਦ ਕਰਨਾ ਹੋਵੇ ਪਹਿਲਾਂ ਉਸਦਾ ਨਾਮ ਚੇਤੇ ਕਰਨਾ ਪੈਂਦਾ। ਜਦੋਂ ਕਿਸੇ ਦਾ ਨਾਮ ਯਾਦ ਆ ਜਾਵੇ ਤੇ ਫਿਰ ਉਹ ਬੰਦਾ ਵੀ ਚੇਤੇ ਆ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ। ਹੇ ਵਾਹਿਗੁਰੂ, ਤੂੰ ਸਾਨੂੰ ਆਪਣਾ ਨਾਮ ਦੇ ਤੇ ਸਾਨੂੰ ਕਦੀ ਵੀ ਨਾ ਭੁੱਲ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਹੇ ਵਾਹਿਗੁਰੂ, ਅਸੀਂ ਹਮੇਸ਼ਾ ਦਿਨ ਰਾਤ ਤੇਰੇ ਗੁਣਾਂ ਨੂੰ ਗਾਉਂਦੇ ਰਹੀਏ। ਨਾਨਕ ਚਾਓ ਇਹੋ, ਇਹ ਸਾਡੇ ਮਨ ਦੇ ਵਿੱਚ ਚਾਓ ਹਮੇਸ਼ਾ ਲਈ ਬਣਿਆ ਰਹੇ। ਅਸੀਂ ਹਰ ਵੇਲੇ ਤੇਰਾ ਸਿਮਰਨ ਕਰਦੇ ਰਹੀਏ ਤੇ ਹਰ ਵੇਲੇ ਤੇਰੀ ਸਿਫਤ ਸਲਾਹੀ ਕਰਦੇ ਰਹੀਏ। ਬਸ ਇਹ ਦੋ ਦਾਤਾਂ ਅਸੀਂ ਆਪ ਜੀ ਦੇ ਪਾਸੋਂ ਮੰਗਦੇ ਹਾਂ। ਯਾਦ ਰੱਖੋ, ਗੁਰਮਤਿ ਦੇ ਅੰਦਰ ਨਾਮ ਤੇ ਕੀਰਤਨ ਨੂੰ ਹੀ ਕਲਯੁਗ ਦੇ ਪ੍ਰਧਾਨ ਸਾਧਨ ਮੰਨਿਆ ਗਿਆ ਹੈ। ਨਾਮ ਜਮਾਤੀ ਸਾਧਨ ਹੈ ਤੇ ਕੀਰਤਨ ਜਮਾਤੀ ਸਾਧਨ ਹੈ। ਜਦੋਂ ਮਨੁੱਖ ਇਕੱਲਾ ਹੋਵੇ ਉਸ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਤੇ ਜਦੋਂ ਸੰਗਤ ਵਿੱਚ ਬੈਠੇ ਤਾਂ ਉਸ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਕਰੇ। ਇਹ ਨਾਮ ਤੇ ਕੀਰਤਨ ਦੀਆਂ ਦਾਤਾਂ ਜਿਸ ਨੂੰ ਮਿਲ ਜਾਂਦੀਆਂ ਨੇ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ, ਉਹਨੂੰ ਰਾਜ ਯੋਗ ਪ੍ਰਾਪਤ ਹੋ ਜਾਂਦਾ। ਰਾਜ ਦਾ ਸੁਖ ਨਾਮ ਦੁਆਰਾ, ਤੇ ਕੀਰਤਨ ਦੁਆਰਾ ਯੋਗ ਦਾ ਆਨੰਦ ਵੀ ਪ੍ਰਾਪਤ ਹੋ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਲਈ ਗੁਰਸਿੱਖਾਂ ਨੂੰ ਰਾਜ ਯੋਗ ਬਖਸ਼ਿਆ ਹੈ। ਜਦੋਂ ਅਸੀਂ ਨਾਮ ਜਪਦੇ ਹਾਂ ਤੇ ਰਾਜ ਲੀਲਾ ਰਾਜਿਆਂ ਵਾਲੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਕਿਉਂਕਿ ਸਤਿਗੁਰੂ ਦੇ ਬਚਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਪ੍ਰਭ ਕੋ ਸਿਮਰੈ ਸੇ ਬੇਮੋਹ ਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਜਿਹੜੇ ਨਾਮ ਸਿਮਰਨ ਕਰਦੇ ਨੇ ਉਹ ਸਾਰੀ ਦੁਨੀਆਂ ਦੇ ਰਾਜੇ ਬਣ ਜਾਂਦੇ ਨੇ, ਤੇ ਜਿਹੜੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਨੂੰ ਯੋਗ ਦਾ ਵੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਭੋਗ ਤੇ ਮੋਖ ਉਹਨਾਂ ਨੂੰ ਦੋਵੇਂ ਮਿਲ ਜਾਂਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ ਤੇ ਆਪਾਂ ਇਹਨਾਂ ਨੂੰ ਸੁਣਿਆ ਹੈ ਤੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਵਿਸਰਨਾਈ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।